ਦੂਸਰੀ ਵਾਰ ਦੀ ਤੀਸਰੀ ਪੌੜੀ ਵਿੱਚ ਨਿਰੰਕਾਰ ਪਰਮੇਸ਼ਰ ਨੂੰ ਆਪ ਹੀ ਰਸ ਚੱਖਣ ਵਾਲਾ ਤੇ ਆਪ ਹੀ ਰਸਾਂ ਵਿੱਚ ਵਿਆਪਕ ਹੋਇਆ ਦੱਸਦਿਆਂ ਹੋਇਆਂ ਵਰਣਨ ਕਰਦਿਆਂ ਹੋਇਆਂ ਪਾਵਨ ਰਚਨਾ ਵਿੱਚ ਫੁਰਮਾਨ ਕਰ ਰਹੇ ਹਨ। ਆਪੇ ਭੁੱਖਾ ਹੋਏ ਕਹਿ ਆਪ ਜਾਏ ਰਸੋਈ, ਭੋਜਨ ਆਪ ਬਣਾਇੰਦਾ ਰਸ ਵਿੱਚ ਰਸ ਗੋਈ। ਆਪੇ ਖਾਏ ਸਲਾਹੇ ਕਹਿ ਹੋਏ ਤ੍ਰਿਪਤ ਸਮੋਈ, ਆਪੇ ਰਸੀਆ ਆਪ ਰਸ ਰਸ ਰਸਨ ਭੋਈ। ਦਾਤਾ ਭੁਗਤਾ ਆਪ ਹੈ ਸਰਬੰਗ ਸਮੋਈ, ਆਪੇ ਆਪ ਵਰਤਦਾ ਗੁਰਮੁਖ ਸੁਖ ਹੋਈ। ਆਪੇ ਆਪ ਵਰਤਦਾ ਗੁਰਮੁਖ ਸੁਖ ਹੋਈ। ਨਿਰੰਕਾਰ ਪਰਮੇਸ਼ਰ ਦੀ ਸਰਬ ਵਿਆਪਕਤਾ, ਸਾਰਿਆਂ ਵਿੱਚ ਉਹ ਵੱਸਦਾ ਹੈ, ਸਾਰਿਆਂ ਹਿਰਦਿਆਂ ਵਿੱਚ ਉਹ ਨਿਰੰਕਾਰ ਪਰਮੇਸ਼ਰ ਬੈਠਾ ਹੈ। ਵਰਣਨ ਕਰਦਿਆਂ ਹੋਇਆਂ ਫੁਰਮਾਨ ਕਰ ਰਹੇ ਨੇ, ਆਪੇ ਭੁੱਖਾ ਹੋਏ ਕਹਿ ਆਪ ਜਾਏ ਰਸੋਈ। ਜਦੋਂ ਹਰ ਪ੍ਰਾਣੀ ਦੇ ਅੰਦਰ ਪਰਮੇਸ਼ਰ ਹੀ ਵੱਸਦਾ ਤੇ ਜੇ ਕਿਸੇ ਨੂੰ ਭੁੱਖ ਲੱਗੀ ਤੇ ਰਸੋਈ ਚ ਜਾ ਕੇ ਕੋਈ ਖਾਣਾ ਖਾਂਦਾ, ਨਿਰੰਕਾਰ ਪਰਮੇਸ਼ਰ ਉਹਦੇ ਵਿੱਚ ਵੀ ਤੇ ਤੂੰ ਹੀ ਵੱਸਦਾ। ਜੇ ਕੋਈ ਭੋਜਨ ਬਣਾਉਣ ਵਾਲਾ ਹੈ, ਤਿਆਰ ਕਰਨ ਵਾਲਾ ਹੈ, ਉਸਦੇ ਵਿੱਚ ਵੀ ਤੇ ਤੂੰ ਹੀ ਵੱਸਦਾ। ਜੇ ਕੋਈ ਭੋਜਨ ਖਾ ਕੇ ਉਹਦੀ ਸਿਫਤ ਕਰਦਾ ਤੇ ਬਹੁਤ ਸਵਾਦਲਾ ਬਣਿਆ, ਉੱਥੇ ਵੀ ਤੇ ਤੂੰ ਹੀ ਵੱਸਦਾ। ਭੋਜਨ ਬਣਾਉਣ ਵਾਲਾ ਵੀ ਤੂੰ, ਜਿਸ ਨੂੰ ਭੁੱਖ ਲੱਗਦੀ ਉਹ ਵੀ ਤੂੰ, ਰਸ ਭੋਗਣ ਵਾਲਾ ਵੀ ਤੂੰ, ਸਿਫਤ ਸਲਾਹ ਕਰਨ ਵਾਲਾ ਵੀ ਤੂੰ। ਭੋਜਨ ਦੀ ਸਿਫਤ, ਭੋਜਨ ਬਣਾਉਣ ਵਾਲੇ ਦੀ ਵਡਿਆਈ ਕਰਨ ਵਾਲਾ ਵੀ ਤੂੰ, ਤੇ ਜਿਸ ਦੀ ਵਡਿਆਈ ਹੋ ਰਹੀ ਹੈ, ਜਿਸਨੇ ਭੋਜਨ ਬਣਾਇਆ ਉਹਦੇ ਵਿੱਚ ਵੀ ਤੂੰ ਵੱਸਦਾ। ਵਡਿਆਈ ਵੀ ਤੇਰੀ ਹੋ ਰਹੀ, ਤੂੰ ਹੀ ਵਡਿਆਈ ਕਰਨ ਵਾਲਾ। ਜੇ ਕਿਸੇ ਨੇ ਭੋਜਨ ਬਹੁਤ ਸੁੰਦਰ ਬਣਾਇਆ ਤੇ ਸੁੰਦਰ ਭੋਜਨ ਬਣਾਉਣ ਵਾਲੇ ਵਿੱਚ ਵੀ ਤੂੰ ਵੱਸਦਾ, ਤੇ ਜਿਸਨੇ ਭੋਜਨ ਛਕਿਆ ਉਹਦੇ ਵਿੱਚ ਵੀ ਤੂੰ ਵੱਸਦਾ। ਜੇ ਕੋਈ ਵਡਿਆਈ ਕਰ ਰਿਹਾ ਕਿ ਭੋਜਨ ਬਹੁਤ ਪਿਆਰਾ ਸਵਾਦਲਾ ਬਣਾਇਆ, ਤੇ ਤਾਂ ਵੀ ਤੂੰ ਵਡਿਆਈ ਕਰਨ ਵਾਲਾ, ਤੇ ਜਿਸ ਦੀ ਵਡਿਆਈ ਹੋ ਰਹੀ ਹੈ ਉਸ ਦੇ ਵਿੱਚ ਵੀ ਤੂੰ ਵੱਸਦਾ। ਤੇਰੀ ਵਡਿਆਈ ਤੂੰ ਹੀ ਕਰ ਰਿਹਾ ਹੈ। ਇਸ ਲਈ ਸਤਿਕਾਰਯੋਗ ਭਾਈ ਗੁਰਦਾਸ ਜੀ ਬਚਨ ਵਰਤ ਰਹੇ ਨੇ, ਆਪੇ ਭੁੱਖਾ ਹੋਏ ਕਹਿ ਆਪ ਜਾਏ ਰਸੋਈ। ਆਪ ਹੀ ਚਾਹਵਾਨ ਹੋ ਕੇ, ਭਾਵ ਜਿਸ ਨੂੰ ਭੁੱਖ ਲੱਗਦੀ ਹੈ ਆਪ ਹੀ ਤੂੰ ਰਸੋਈ ਵਿੱਚ ਜਾਂਦਾ ਹੈ। ਭੁੱਖ ਵੀ ਤੈਨੂੰ ਹੀ ਲੱਗਦੀ ਹੈ ਤੇ ਰਸੋਈ ਰੂਪ ਵੀ ਤੂੰ ਹੀ ਹੈ, ਰਸੋਈ ਦੇ ਵਿੱਚ ਵੀ ਤੂੰ ਹੀ ਜਾਂਦਾ ਹੈ। ਭੋਜਨ ਆਪ ਬਣਾਇੰਦਾ ਰਸ ਵਿੱਚ ਰਸ ਗੋਈ, ਭੋਜਨ ਪ੍ਰਸ਼ਾਦ ਆਦਿਕ ਵੀ ਤੂੰ ਹੀ ਬਣਾਉਂਦਾ ਹੈ, ਤੇ ਸੋਹਣੇ ਸੋਹਣੇ ਸਵਾਦ ਸਵਾਦਾਂ ਵਿੱਚ ਤੂੰ ਮਿਲਾਉਂਦਾ ਹੈ। ਹੋਰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ, ਇੱਕ ਸਵਾਦ ਪਹਿਲਾਂ ਕੋਈ ਮਸਾਲਾ ਪਾਇਆ, ਕੋਈ ਚੀਜ਼ ਵਸਤੂ ਪਾਈ, ਜਿਵੇਂ ਸਮਝਾਉਣ ਵਾਸਤੇ ਬੇਨਤੀ ਕਰ ਰਹੇ ਨੇ ਕਿ ਜਿਵੇਂ ਕੋਈ ਆਪਾਂ ਭੋਜਨ ਪ੍ਰਸ਼ਾਦ ਤਿਆਰ ਕਰਦੇ ਹਾਂ, ਕਿਤੇ ਪਿਆਜ਼ ਪਾਏ ਨੇ, ਕਿਤੇ ਸਬਜ਼ੀ ਪਾਈ ਆ, ਕੋਈ ਲੂਣ ਮਿਰਚ ਆਦਿਕ ਪਾਇਆ, ਪਹਿਲਾਂ ਵੀ ਚੀਜ਼ਾਂ ਸਵਾਦਲੀਆਂ ਹੀ ਪਾਈਆਂ, ਉਹਦੇ ਵਿੱਚ ਹੋਰ ਸਵਾਦ ਜ਼ਿਆਦਾ ਕਰਨ ਵਾਸਤੇ ਕਈ ਕੁਛ ਪਾਉਂਦੇ ਨੇ। ਰਸ ਵਿੱਚ ਰਸ ਗੋਈ, ਤਰ੍ਹਾਂ ਤਰ੍ਹਾਂ ਦੇ ਸਵਾਦਾਂ ਵਿੱਚ ਤੂੰ ਹੀ ਸਵਾਦ ਰਸੋਈ ਤਿਆਰ ਕਰਨ ਵੇਲੇ ਮਿਲਾਉਂਦਾ ਹੈ। ਆਪੇ ਖਾਏ ਸਲਾਹੇ ਕਹਿ ਹੋਏ ਤ੍ਰਿਪਤ ਸਮੋਈ, ਫਿਰ ਆਪ ਹੀ ਖਾ ਕੇ ਤੇ ਸਲਾਉਂਦਾ ਹੈ, ਆਪ ਹੀ ਖਾ ਕੇ ਵਡਿਆਈ ਕਰਦਾ ਹੈ ਵੀ ਬਹੁਤ ਸਵਾਦਲਾ ਭੋਜਨ ਹੈ। ਰੱਜ ਕੇ ਆਨੰਦਿਤ ਵੀ ਤੂੰ ਆਪ ਹੀ ਹੁੰਦਾ ਹੈ, ਕਿਉਂਕਿ ਆਪੇ ਰਸੀਆ ਆਪ ਰਸ ਰਸ ਰਸਨਾ ਭੋਈ। ਆਪ ਹੀ ਤੂੰ ਰਸੀਆ ਹੈ, ਭਾਵ ਰਸ ਲੈਣ ਵਾਲਾ, ਤੇ ਜਿਹੜੇ ਰਸ ਦੇ ਵਿੱਚੋਂ ਰਸ ਲਿਆ ਹੈ ਉਹ ਰਸ ਰੂਪ ਵੀ ਤੂੰ ਹੀ ਹੈ, ਤੇ ਰਸਾਂ ਵਿਖੇ ਜੀਵ ਰੂਪ ਹੋ ਕੇ ਵੀ ਤੂੰ ਆਪ ਹੀ ਪ੍ਰਵਿਰਤ ਹੋ ਰਿਹਾ ਹੈ। ਰਸਨਾ ਨੇ ਜੀਵ ਨੇ ਸਵਾਦ ਚੱਖਿਆ, ਰਸਨਾ ਰੂਪ ਵੀ ਤੂੰ ਹੈ, ਰਸ ਲੈਣ ਵਾਲਾ ਰਸੀਆ ਵੀ ਤੂੰ ਹੈ, ਤੇ ਜਿਹੜਾ ਰਸ ਆਪਾਂ ਚੱਖ ਰਹੇ ਹਾਂ ਖਾ ਰਹੇ ਹਾਂ ਨਿਰੰਕਾਰ ਪਰਮੇਸ਼ਰ, ਉਹ ਵੀ ਤੂੰ ਹੈ। ਭਾਵ ਤੇਰੇ ਤੋਂ ਬਿਨਾਂ ਸੰਸਾਰ ਜਗਤ ਵਿੱਚ ਕੁਛ ਵੀ ਨਹੀਂ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਸ੍ਰੀ ਰਾਗ ਵਿੱਚ ਇੱਕ ਸ਼ਬਦ ਉਚਾਰਨ ਕਰਦਿਆਂ ਹੋਇਆਂ ਬਚਨ ਵਰਤੇ। ਅਸਲੀਅਤ ਇਹ ਵੇ ਕਿ ਉਸੇ ਸ਼ਬਦ ਦੀ ਹੀ ਵਿਆਖਿਆ ਭਾਈ ਗੁਰਦਾਸ ਜੀ ਠੇਠ ਪੰਜਾਬੀ ਵਿੱਚ ਕਰ ਰਹੇ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅੰਮ੍ਰਿਤ ਬੋਲ ਹਨ, ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਤਰ੍ਹਾਂ ਤਰ੍ਹਾਂ ਦੇ ਰੰਗਾਂ ਵਾਲਾ ਮੇਰਾ ਨਿਰੰਕਾਰ ਪਰਮੇਸ਼ਰ ਸਾਰੀਆਂ ਥਾਵਾਂ ਤੇ ਭਰਪੂਰ ਨੱਕਾ ਨੱਕ ਭਰਿਆ ਹੋਇਆ ਹਰ ਥਾਂ ਤੇ ਵੱਸਦਾ ਹੈ। ਇੱਥੋਂ ਤੱਕ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਬਚਨ ਵਰਤੇ ਇਸੇ ਸ਼ਬਦ ਵਿੱਚ, ਕਹਿੰਦੇ ਮੱਛਲੀ ਵੀ ਤੂੰ ਪਰਮੇਸ਼ਰ, ਮੱਛੀ ਨੂੰ ਫਾਉਣ ਵਾਲਾ ਜਾਲ ਵੀ ਤੂੰ, ਤੇ ਜਿਹੜਾ ਸ਼ਿਕਾਰੀ ਜਾਲ ਪਾਉਣ ਵਾਲਾ ਉਹਦੇ ਵਿੱਚ ਵੀ ਤੂੰ ਵੱਸਦਾ ਹੈ। ਸ਼ਿਕਾਰੀ ਵਿੱਚ ਵੀ ਤੂੰ, ਜਾਲ ਰੂਪ ਵੀ ਤੂੰ, ਮੱਛੀ ਵਿੱਚ ਵੀ ਤੂੰ, ਤੇਰੇ ਤੋਂ ਬਿਨਾਂ ਕੀ ਹੈ ਸੰਸਾਰ ਜਗਤ ਵਿੱਚ। ਪਾਤਸ਼ਾਹ ਦੇ ਪਾਵਨ ਬੋਲ ਨੇ, ਆਪੇ ਮਾਛੀ ਮੱਛਲੀ, ਆਪੇ ਪਾਣੀ ਜਾਲ, ਆਪੇ ਜਾਲ ਮਣਕੜਾ, ਆਪੇ ਅੰਦਰ ਲਾਲ, ਆਪੇ ਬੋਬੇ ਰੰਗਲਾ, ਸਖੀਏ ਮੇਰਾ ਲਾਲ। ਇਹ ਸਤਸੰਗੀ ਸੀ ਲਈਏ, ਉਹ ਮੇਰਾ ਸੁੰਦਰ ਲਾਲ ਪ੍ਰਭੂ ਪਰਮਾਤਮਾ ਸਾਰੀਆਂ ਥਾਵਾਂ ਦੇ ਉੱਤੇ ਰਮ ਰਿਹਾ ਹੈ। ਇਹ ਦੁਨੀਆਂ ਵਿੱਚ ਜੋ ਕੁਛ ਵੀ ਹੋ ਰਿਹਾ ਇਹ ਉਸੇ ਦੇ ਹੀ ਰੰਗ ਤਮਾਸ਼ੇ ਹਨ। ਆਪੇ ਜਾਲ ਮਣਕੜਾ, ਆਪੇ ਅੰਦਰ ਲਾਲ, ਆਪੇ ਬਹੁਬਿਧ ਰੰਗਲਾ, ਸਖੀਏ ਮੇਰਾ ਲਾਲ, ਨਿਤ ਰਵੈ ਸੋਹਾਗਣੀ ਦੇਖ ਹਮਾਰਾ ਹਾਲ। ਫਿਰ ਬਚਨ ਆਖੇ, ਪ੍ਰਣਵੈ ਨਾਨਕ ਬੇਨਤੀ, ਤੂੰ ਸਰਵਰ ਤੂੰ ਹੰਸ, ਮਾਨ ਸਰੋਵਰ ਵੀ ਤੂੰ ਹੈ ਤੇ ਮਾਨ ਸਰੋਵਰ ਦੇ ਉੱਤੇ ਕੰਢੇ ਬੈਠੇ ਹੰਸ ਜਿਹੜੇ ਚੁਭੀਆਂ ਮਾਰ ਮਾਰ ਉਹਦੇ ਵਿੱਚੋਂ ਮਾਨਕ ਮੋਤੀ ਖਾਂਦੇ ਆ, ਉਹ ਵੀ ਤੂੰ। ਪ੍ਰਣਵੈ ਨਾਨਕ ਬੇਨਤੀ, ਤੂੰ ਸਰਵਰ ਤੂੰ ਹੰਸ, ਕੌਲ ਤੂੰ ਹੈ, ਕਵੀਆ ਤੂੰ ਹੈ, ਆਪੇ ਵੇਖ ਵਿਦੱਸ। ਭਾਵ ਸਰਬ ਵਿਆਪਕਤਾ, ਰਸ ਰੂਪ ਵੀ ਆਪ, ਰਸੀਆ ਵੀ ਆਪ, ਰਾਵਣ ਵਾਲਾ ਵੀ ਆਪ। ਕੋਈ ਥਾਂ ਐਸੀ ਨਹੀਂ, ਕੋਈ ਪ੍ਰਾਣੀ ਐਸਾ ਨਹੀਂ, ਕੋਈ ਜੀਵ ਧਰਤੀ ਤੇ ਐਸਾ ਨਹੀਂ ਜਿਸ ਵਿੱਚ ਤੂੰ ਨਹੀਂ ਵੱਸਦਾ। ਇਸ ਲਈ ਪਰਮੇਸ਼ਰ ਸਭ ਕੁਛ ਹੀ ਤੂੰ ਕਰ ਰਿਹਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਵਰਤ ਰਹੇ ਨੇ, ਆਪੇ ਰਸੀਆ ਆਪ ਰਸ, ਰਸ ਰਸਨਾ ਕੋਈ, ਆਪ ਹੀ ਤੂੰ ਰਸੀਆ ਹੈ, ਆਪ ਹੀ ਤੂੰ ਰਸ ਰੂਪ ਹੈ, ਤੇ ਰਸਾਂ ਵਿੱਚ ਜਿਹੜੀ ਜੀਵ ਪ੍ਰਵਿਰਤ ਹੋ ਰਹੀ ਹੈ ਤੇ ਜੀਵ ਹੀ ਸਾਰੇ ਰਸ ਚੱਖ ਰਹੀ ਹੈ, ਉਹਦੇ ਵਿੱਚ ਵੀ ਤੂੰ ਹੀ ਵੱਸਦਾ ਹੈ। ਜੀਵ ਰੂਪ ਹੋ ਕੇ ਵੀ ਆਨੰਦ ਤੇ ਰਸ ਤੂੰ ਹੀ ਲੈ ਰਿਹਾ ਹੈ। ਦਾਤਾ ਭੁਗਤਾ ਆਪ ਹੈ ਸਰਬੰਗ ਸਮੋਈ, ਦਾਤਾ ਵੀ ਆਪ, ਭੁਗਤਾ, ਭੁਗਤਾ ਦਾ ਅਰਥ ਹੈ ਭੋਗਣ ਵਾਲਾ। ਇੱਕ ਪਾਸੇ ਦਾਤਾ ਦਾਤਾਂ ਦਿੰਦਾ, ਦੂਸਰੇ ਪਾਸੇ ਲੋਕ ਉਹਦੀਆਂ ਦਾਤਾਂ ਲੈ ਕੇ ਤੇ ਦਾਤਾਂ ਵਰਤ ਰਹੇ ਨੇ। ਦਾਤਾਂ ਦੇਣ ਵਾਲਾ ਵੀ ਤੂੰ ਆਪ ਦਾਤਾ, ਤੇ ਜਿਹੜੇ ਤੇਰੇ ਮੰਗਤੇ ਭਿਖਾਰੀ ਜਾਂ ਦੁਨੀਆਦਾਰ ਤੇਰੀਆਂ ਦਾਤਾਂ ਲੈ ਕੇ ਖਰਚ ਵਰਤ ਰਹੇ ਨੇ ਉਹਨਾਂ ਵਿੱਚ ਵੀ ਤੂੰ ਵੱਸਦਾ ਹੈ। ਦਾਤਾ ਵੀ ਆਪ, ਮੰਗਤੇ ਵਿੱਚ ਵੀ ਆਪ ਬੈਠਾ, ਲੋੜਵੰਦਾਂ ਵਿੱਚ ਵੀ ਆਪ ਬੈਠਾ, ਆਪ ਹੀ ਦਾਤਾਂ ਦੇਣ ਵਾਲਾ, ਆਪ ਹੀ ਆਪਣੀਆਂ ਦਿੱਤੀਆਂ ਦਾਤਾਂ ਵਸਤਾਂ ਨੂੰ ਤੂੰ ਭੋਗਣ ਵਾਲਾ ਹੈ। ਸਰਬੰਗ ਸਮੋਈ, ਸਾਰੇ ਅੰਗਾਂ ਵਿੱਚ ਸਤ ਚਿੱਤ ਆਨੰਦ ਸਰੂਪ ਹੋ ਕੇ ਪਰਮੇਸ਼ਰ ਤੂੰ ਹੀ ਵਰਤ ਰਿਹਾ ਹੈ। ਆਪੇ ਆਪ ਵਰਤਦਾ ਗੁਰਮੁਖ ਸੁੱਖ ਹੋਈ, ਆਪ ਹੀ ਆਪ ਸਾਰੀਆਂ ਥਾਵਾਂ ਤੇ ਮੇਰੇ ਵਾਹਿਗੁਰੂ ਤੂੰ ਵਰਤ ਰਿਹਾ ਹੈ, ਪਰੰਤੂ ਗੁਰਮੁਖਾਂ ਨੂੰ ਹੀ ਇਸ ਦਾ ਸੁੱਖ ਪ੍ਰਾਪਤ ਹੁੰਦਾ ਆ ਤੇਰੀ ਵਿਆਪਕਤਾ ਦਾ, ਕਿਉਂਕਿ ਉਹਨਾਂ ਨੇ ਤੇਰੇ ਨਾਲ ਸਾਂਝ ਪਾ ਲਈ ਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਰੀਆਂ ਥਾਵਾਂ ਤੇ ਤੂੰ ਹੀ ਵੱਸਦਾ ਹੈ, ਤੇਰੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ ਹੈ। ਆਖਿਆ ਨਾ ਸਾਹਿਬ ਸੱਚੇ ਪਾਤਸ਼ਾਹ ਨੇ ਪਾਵਨ ਬਚਨ, ਕਰ ਆਸਣ ਡਿੱਠੋ ਚਾਓ। ਆਸਾ ਕੀ ਵਾਰ ਦੀ ਪਹਿਲੀ ਪੌੜੀ ਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਵਰਤੇ, ਸਾਰੇ ਸੰਸਾਰ ਦੇ ਵਿੱਚ ਪਰਮਾਤਮਾ ਰਹਿ ਕੇ ਤੂੰ ਜਗਤ ਵਿੱਚ ਹੀ ਜਿਵੇਂ ਆਪਣਾ ਆਸਣ ਲਾ ਕੇ ਵਿਚਰ ਰਿਹਾ ਹੈ, ਸਾਰਿਆਂ ਵਿੱਚ ਬਹਿ ਕੇ ਸਾਰੇ ਰਸ ਭੋਗ ਤੇ ਆਨੰਦ ਮਾਣ ਰਿਹਾ ਹੈ। ਕਿਉਂਕਿ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲਏ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨੇ ਭਾਣੇ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਸਾਰੇ ਦਾ ਸਾਰਾ ਕੁਛ ਤੇਰਾ ਹੀ ਹੁਕਮ ਹੈ, ਕੋਈ ਮਾਇਆ ਵਿੱਚ ਪ੍ਰਵਿਰਤ ਹੋ ਰਿਹਾ, ਕੋਈ ਮਾਇਆ ਤੋਂ ਨਿਰਲੇਪ ਹੋ ਗਿਆ, ਉਦਾਸ ਹੋ ਗਿਆ, ਸਾਰਿਆਂ ਚ ਤੂੰ ਵੱਸਦਾ। ਕਿਉਂਕਿ ਇਹ ਤੇਰੀ ਕੋਠੜੀ ਆ, ਤੂੰ ਇਸ ਕੋਠੜੀ ਦੇ ਵਿੱਚ, ਸੰਸਾਰ ਰੂਪੀ ਕੋਠੜੀ ਵਿੱਚ ਤੂੰ ਆਪ ਹੀ ਵੱਸਦਾ ਹੈ। ਅਗਲੀ ਦੂਸਰੀ ਵਾਰ ਦੀ ਚੌਥੀ ਪੌੜੀ ਵਿੱਚ ਵੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਜਿਵੇਂ ਪਹਿਲਾਂ ਬਚਨ ਵਰਤੇ ਸ੍ਰੀ ਰਾਗ ਚ, ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਉਹਦੀ ਪ੍ਰੋੜਤਾ ਕਰਦੇ ਹੁਣ ਭਾਈ ਗੁਰਦਾਸ ਜੀ, ਇਸੇ ਪ੍ਰਥਾ ਇਹ ਅਗਲੀ ਪੌੜੀ ਵੀ ਚੌਥੀ ਪੌੜੀ ਹੈ ਦੂਸਰੀ ਵਾਰ ਦੀ, ਉਚਾਰਨ ਕਰਦਿਆਂ ਕੀ ਕਹਿ ਰਹੇ ਨੇ, ਆਪੇ ਪਲੰਘ ਵਿਛਾਏ ਕੈ ਆਪੇ ਅੰਦਰ ਸੌਂਦਾ, ਸੋਹਣੇ ਅੰਦਰ ਜਾਏ ਕੈ ਦੇ ਸੰਤਰ ਭਾਉਂਦਾ, ਰੰਕ ਰਾਉ ਰਾਉ ਰੰਕ ਹੋਏ ਦੁੱਖ ਸੁੱਖ ਵਿੱਚ ਪਾਉਂਦਾ, ਤੱਤਾ ਸੀਰਾ ਹੋਏ ਜਲ आवटन खाउंदा हरख सोग विच तामदा चावाए चौंदा आपे आप वरतदा गुरमुख सुख रौंदा आपे आप वरतदा गुरमुख सुख रौंदा। कहन लगे आपे पलंग विशायक है आप अंदर सौंदा। बड़े सौखे जे अर्थ ने। कहन लगे परमेश्वर आप ही मंजा विछा के पलंग बैड विछा के आप ही सौंदा है। साध संगत बेनती करता पलंग रूप भी तू आप ही। कोई बिस्तरा विछा रहा है कोई दूसरा आके उस बिस्तरे के उत्ते सौ रहा है। बिस्तरा विछाउन वाला भी तू उस बिस्तरे पलंग के उत्ते सौन वाला भी तू ते बिस्तरा पलंग रूप भी तू ही है। सोहने अंदर जाए कै ते संतर पौंदा। सोहने अंदर जाए कै दा अर्थ पता की है जिवें पहला पलंग की गल की आप अंदर सौंदा हुण पता की आखदे कहिंदे फिर सौं के जे कोई प्राणी सुता होया तो उन्हूं सुपने आ रहे तरह तरह के सुपने लै रहे। भाई गुरदास जी कहिंदे फिर सुपने किनू आउंदे जे बिस्तरा विछाउण वाला भी तू पलंग विछाउण वाला भी तू ते सौण वाला भी तू पलंग रूप भी तू ते जे कोई सुता तो उन्हूं सुपने आ रहे। सुपने लैण वाला कौन तू है। सोहने अंदर जाए कै सोहने अंदर का अर्थ है सुपने विच जाके दिसंतर पाउंदा। कई देश दिसंतरां दे विच पाउंदा भी फिरदा है भाव तरह तरह के सुपने भी तू ही लैंदा है। रंक राओ राओ रंक होए दुख सुख विच पाउंदा। कंगाल तो राजा ते राजे तो कंगाल होके दुख सुख भी तू ही भोगदा है। कोई कल राजा सी अज कंगाल आ कोई कल कंगाल सी अज राजा आ कोई राजे दे तख्त तो लख के दुख भोग रहा है ते कोई कल दुखां विच सी अज राजा बन गया सुख भोग रहा। कहिंदे रंक राओ राओ रंक होए भावें कोई कंगाल आ ते भावें कोई राजा आ भावें कोई दुख दे विच है ते भावें कोई सुख दे विच है ये सारे का सारा कुछ वाहिगुरु तू ही खेड वरता रहा है तू ही सब कुछ भोग रहा है क्योंकि सारिया विच तू ही वसदा है। तत्ता सियरा होए जल आवटन खाउंदा। कित्थों तक परमेश्वर की व्यापकता का जिक्र कर दे। तत्ता सियरा तत्ता दा अर्थ गर्म ते सियरा दा अर्थ ठंडा। जिवें आपां पानी गर्म करदे हां फिर ठंडा हुंदा। कहिण लगे कदी तत्ता ते कदे ठंडा हो के जल वांगू आप ही वरत रहा है। आवटन खाउंदा आवटन का अखरी अर्थ है उबाला आउणा। जिवें आपां दुध आदिक उबालदे हां पानी उबालदे हां कहिंदे आवटन खाउंदा ये उबाले भी तूं आप ही सहारदा है। तत्ता सियरा होए जल आवटन खाउंदा। जिथे पानी दे ठंडा तत्ता होने की गल ते उबाले लैण की गल है परमेश्वर ये सारा कुछ तू ही है उत्थे गुरु सवारियो। ये भी चेते रखना कोई संसार जगत विच क्रोधी है वो तत्ता है। कोई संसार विच शांत रस वाला है वो ठंडा है शीतल है तेरे तो बिना कुछ नहीं। सारिया दे विच ही तू वसदा। कोई विशियां वकारा विच उबाले खा रहा है तेरे तो बिना परमेश्वर संसार जगत विच कुछ भी नहीं। तू ही सारिया विच व्यापक होके वरत रहा है। हरख सोग विच धाम दा चावाए चौंदा। हरख सोग हरख दा अर्थ खुशी सोग दा अर्थ गमी। कहिंदे खुशी अते गमी विच तू ही दौड़दा करदा है। चावाए चौंदा किसे दा बुलाया तू ही बोलदा है भाव निरंकार परमेश्वर। कोई खुशी दे विच भज्या करदा कोई गमी दे विच भज्या करदा भाव कोई सुख दे विच भज्या फिरदा कोई दुख दे विच भज्या फिरदा। जिवें संसार जगत भटक रहा जिवें संसार जगत विच लोग दौड़े भजे फिरदे आ निरंकार परमेश्वर इन्हां सारियां विच तू ही व्यापक है। कोई हुण पुछ ले किसे नूं कोई पुछदा सुना की हाल चाल है भाई उह कहिंदा ठीक। किसे नूं कोई पुछिए सुना की हाल है उह कहिंदा मैं बड़ा दुखी मैनूं ताप चढ़िया मैनूं आह दुख आ गया। चौंदा दा अर्थ आ बोलना ते चावाए दा अर्थ आ बुलाउणा। फिर पंक्तियां सुन लैणी हरख सोग विच धाम दा खुशी अते गमी विच तू ही भज्या फिरदा। चावाए चौंदा चावाए बुलाउण वाला ते चौंदा अग्गों बोलण वाला दोवां विच ही तू है। एक प्राणी किसी दूसरे नूं पुछदा सुना की हाल है बई उह कहिंदा ठीक है। पुछण वाला भी हाल तू है ते अग्गों दसण वाला भी तू है। ਨਿਰੰਕਾਰ ਪਰਮਾਤਮਾ ਸੁਪਨੇ ਲੈਣ ਵਾਲਾ ਵੀ ਤੂੰ ਹੈ। ਕੋਈ ਸੁਪਨਿਆਂ ਚ ਸੁਖੀ ਹੋ ਰਿਹਾ ਜਿਵੇਂ ਪਿੱਛੇ ਬਚਨ ਆਇਆ ਸੀ, ਕੋਈ ਸੁਪਨੇ ਵੇਖ ਵੇਖ ਕੇ ਦੁਖੀ ਹੋ ਰਿਹਾ। ਤੇਰੇ ਤੋਂ ਬਿਨਾਂ ਸੰਸਾਰ ਜਗਤ ਵਿੱਚ ਕੁਛ ਵੀ ਨਹੀਂ। ਤੇਰਾ ਹੀ ਹੁਕਮ, ਤੇਰੀ ਹੀ ਰਜ਼ਾ ਸਾਰਿਆਂ ਦੇ ਉੱਤੇ ਜਿੱਥੇ ਵਰਤਦੀ ਹੈ ਉੱਥੇ ਸਾਰਿਆਂ ਦੇ ਵਿੱਚ ਵੀ ਤੂੰ ਹੀ ਵਰਤਦਾ ਹੈ। ਅਖੀਰਲੀ ਪੰਕਤੀ ਵਿੱਚ ਕਹਿੰਦੇ ਨੇ, ਆਪੇ ਆਪ ਵਰਤਦਾ ਗੁਰਮੁਖ ਸੁਖ ਰੌਂਦਾ। ਹੇ ਵਾਹਿਗੁਰੂ, ਤੂੰ ਆਪ ਹੀ ਆਪ ਸੰਸਾਰ ਜਗਤ ਦੇ ਵਿੱਚ ਵਰਤ ਰਿਹਾ ਹੈ। ਹੇ ਨਿਰੰਕਾਰ ਪਰਮੇਸ਼ਰ, ਇਸ ਭੇਤ ਨੂੰ ਕੋਈ ਗੁਰਮੁਖ ਹੋ ਕੇ ਹੀ ਸਮਝਦਾ ਹੈ। ਹੁਣ ਸਾਰਿਆਂ ਨੂੰ ਤਾਂ ਨਹੀਂ ਨਾ ਪਤਾ ਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੇ ਵਿੱਚ ਵਰਤਦਾ, ਸਾਰਿਆਂ ਚ ਵਾਹਿਗੁਰੂ ਵੱਸਦਾ। ਜੇ ਸਾਨੂੰ ਇਹ ਸਮਝ ਪੈ ਜਾਵੇ ਕਿ ਪਰਮੇਸ਼ਰ ਸਾਰਿਆਂ ਵਿੱਚ ਵੱਸਦਾ, ਆਪਾਂ ਕਿਸੇ ਨਾਲ ਵੈਰ ਰੱਖਾਂਗੇ? ਆਪਾਂ ਕਿਸੇ ਨੂੰ ਦੁੱਖ ਦੇ ਸਕਦੇ ਹਾਂ? ਆਪਾਂ ਕਿਸੇ ਨਾਲ ਈਰਖਾ ਕਰ ਸਕਦੇ ਹਾਂ? ਆਪਾਂ ਕਿਸੇ ਨਾਲ ਦਵੈਸ਼ ਰੱਖ ਸਕਦੇ ਹਾਂ? ਇਸੇ ਲਈ ਸਿੱਖ ਜਿਹੜਾ, ਇਸ ਦੇ ਪਾਸ ਗੁਰੂ ਸਾਹਿਬ ਨੇ ਜਿਹੜਾ ਇਹ ਸਿਧਾਂਤ ਬਖਸ਼ਿਸ਼ ਕਰਕੇ ਦਿੱਤਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਸੇ ਲਈ ਇਹ ਸਰਬੱਤ ਦੇ ਭਲੇ ਵਾਲੀ ਸੋਚ ਸਤਿਗੁਰੂ ਪਾਤਸ਼ਾਹ ਨੇ ਆਪਣੇ ਸਿੱਖ ਨੂੰ ਬਖਸ਼ਿਸ਼ ਕੀਤੀ ਹੈ ਕਿ ਸਾਰਿਆਂ ਦੇ ਵਿੱਚ ਰੱਬ ਵੇਖ। ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਚੇਤੇ ਰੱਖਿਓ। ਇਹ ਤੇ ਪਤਾ ਲੱਗ ਗਿਆ ਕਿ ਸਭ ਮੈਂ ਜੋਤ, ਜੋਤ ਹੈ ਸੋਏ, ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਹੈ। ਇਸ ਦਾ ਚਾਨਣ ਸਭ ਮੈਂ ਚਾਨਣ ਹੋਏ, ਉਸ ਪਰਮਾਤਮਾ ਦੀ ਜੋਤ ਤੇਰੇ ਅੰਦਰ ਵੱਸਦੀ ਹੈ ਤੇ ਤਾਂ ਸਾਰੇ ਚਾਨਣ ਦੇ ਵਿੱਚ, ਪ੍ਰਕਾਸ਼ ਦੇ ਵਿੱਚ ਦੌੜੇ ਭੱਜੇ ਫਿਰਦੇ ਨੇ। ਪਰ ਜੇ ਤੂੰ ਉਸ ਜੋਤ ਨੂੰ ਵੇਖਣਾ ਚਾਹੁੰਦਾ ਹੈ, ਗੁਰ ਸਾਖੀ ਜੋਤ ਪ੍ਰਗਟ ਹੋਏ, ਉਹ ਪਰਮਾਤਮਾ ਦੀ ਜਿਹੜੀ ਜੋਤ ਹੈ ਉਹ ਗੁਰ ਸਾਖੀ ਗੁਰੂ ਦੀ ਸਿੱਖਿਆ ਦੁਆਰਾ ਤੇਰੇ ਅੰਦਰੋਂ ਪ੍ਰਗਟ ਹੋਣੀ ਹੈ। ਉਹ ਪਰਮਾਤਮਾ ਸਾਰਿਆਂ ਦੇ ਵਿੱਚ ਵੱਸਦਾ ਤੇ ਵਿਆਪਕ ਹੈ, ਸਭ ਕੁਛ ਆਪ ਹੀ ਕਰ ਰਿਹਾ ਹੈ। ਇਸ ਗੱਲ ਦੀ ਸਮਝ ਉਸ ਦਿਨ ਲੱਗਣੀ ਹੈ ਜਿਸ ਦਿਨ ਗੁਰ ਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਅਪਣਾ ਲਿਆ, ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਿਆ। ਭਾਵ ਗੁਰੂ ਤੋਂ ਬਿਨਾਂ ਤੈਨੂੰ ਵੱਸਦਾ ਪਰਮਾਤਮਾ ਸਾਰਿਆਂ ਚ ਕੋਈ ਹੋਰ ਨਹੀਂ ਵਿਖਾ ਸਕਦਾ। ਕਹੋ ਨਾਨਕ ਗੁਰ ਬਿਨ ਨਹੀਂ ਸੂਝੈ, ਹਰ ਸਾਜਣ ਸਭ ਕੈ ਨਿਕਟ ਖੜਾ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜੇ ਬਚਨ ਆਖੇ ਸੀ ਨਾ, ਆਪੇ ਰਸੀਆ ਆਪ ਰਸ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਦਾਸ ਨੇ ਇੱਕ ਬਚਨ ਪੜਿਆ, ਗੁਰੂ ਅਮਰਦਾਸ ਪਿਤਾ ਜੀ ਪਤਾ ਕਿੱਥੋਂ ਤੱਕ ਜਾ ਕੇ ਬਚਨ ਆਖਦੇ, ਹੁਣ ਧਿਆਨ ਦਿਓ ਜੀ। ਬਿਆਗੜਾ ਰਾਗ ਦੀ ਵਾਰ ਜਿਹੜੀ ਗੁਰੂ ਰਾਮਦਾਸ ਪਿਤਾ ਜੀ ਦੀ ਉਚਾਰਨ ਕੀਤੀ ਹੋਈ, ਉਹਦੇ ਵਿੱਚ ਮੇਰੇ ਦਾਤੇ ਨੇ ਇੱਕ ਬਚਨ ਬੜਾ ਪਿਆਰਾ ਵਰਤਿਆ। ਕਹਿਣ ਲੱਗੇ, ਆਪੇ ਧਰਤੀ ਆਪੇ ਹੈ ਰਾਹਕ, ਆਪ ਜਮਾਏ ਪਿਸਾਵੈ, ਆਪ ਪਕਾਵੈ, ਆਪ ਭਾਂਡੇ ਦੇ ਪਰੋਸੈ, ਆਪੇ ਹੀ ਬਹਿ ਖਾਵੈ, ਆਪੇ ਜਲ ਆਪੇ ਦੇ ਸ਼ਿੰਗਾ, ਆਪੇ ਚੁਲੀ ਭਰਾਵੈ, ਆਪੇ ਸੰਗਤ ਸੱਦ ਬਹਾਲੈ, ਆਪੇ ਵਿਦਾ ਕਰਾਵੈ। ਇਸ ਤੋਂ ਅੱਗੇ ਜਾ ਕੇ ਉਹਦੀ ਵਿਆਪਕਤਾ ਦਾ, ਉਹਦਾ ਸਾਰਿਆਂ ਵਿੱਚ ਵਸਣ ਦਾ ਕਿੱਥੋਂ ਕੁ ਤੱਕ ਆਪਾਂ ਜ਼ਿਕਰ ਕਰ ਲਾਂਗੇ। ਆਪੇ ਧਰਤੀ ਪਰਮੇਸ਼ਰ, ਧਰਤੀ ਵੀ ਤੂੰ ਆਪ ਹੈ। ਆਪੇ ਹੈ ਰਾਹਕ, ਰਾਹਕ ਦਾ ਤੂੰ ਦਾ ਕਿਸਾਨ ਜਿਮੀਦਾਰ, ਆਪ ਹੀ ਤੂੰ ਧਰਤੀ ਹੈ, ਜਿਮੀਦਾਰ ਵੀ ਤੂੰ ਆਪ ਹੀ ਹੈ। ਆਪ ਜਮਾਏ ਪਿਸਾਵੈ, ਆਪ ਹੀ ਤੂੰ ਧਰਤੀ ਵਿੱਚੋਂ ਕਣਕ ਇੱਤ ਆਦਿਕ ਮੱਕੀ ਜੋ ਕੁਛ ਵੀ ਹੈ ਉਹ ਪੈਦਾ ਕਰਨ ਵਾਲਾ ਵੀ ਤੂੰ ਆਪ ਹੈ, ਤੇ ਜਿਹੜੀ ਕਣਕ ਬਾਜਰਾ ਮੱਕੀ ਕੋਈ ਚੀਜ਼ਾਂ ਆ ਗਈਆਂ ਦਾਣੇ, ਆਪ ਜਮਾਏ ਪਿਸਾਵੈ, ਪੈਦਾ ਕਰਨ ਵਾਲਾ ਵੀ ਤੂੰ ਤੇ ਪੀਸਣ ਵਾਲਾ ਵੀ ਤੂੰ, ਆਪ ਪਕਾਵੈ, ਆਪ ਭਾਂਡੇ ਦੇ ਪਰੋਸੈ, ਪਕਾਉਣ ਵਾਲਾ ਵੀ ਤੂੰ, ਪਰੋਸਣ ਵਾਲਾ ਵੀ ਤੂੰ ਬਰਤਨਾਂ ਚ, ਛਕਾਉਣ ਵਾਲਾ ਵੀ ਤੂੰ ਤੇ ਛਕਣ ਵਾਲਾ ਵੀ ਤੂੰ। ਆਪ ਪਕਾਵੈ, ਆਪ ਭਾਂਡੇ ਦੇ ਪਰੋਸੈ, ਆਪੇ ਹੀ ਬੈ ਖਾਵੈ, ਤੇ ਜਿਹੜੇ ਖਾਣ ਵਾਲੇ ਨੇ ਉਹਨਾਂ ਚ ਕੌਣ ਵੱਸਦਾ ਤੂੰ, ਪਕਾਉਣ ਵਾਲਿਆਂ ਚ ਕੌਣ ਵੱਸਦਾ ਤੂੰ, ਚੱਕੀ ਪੀਣ ਵਾਲਿਆਂ ਵਿੱਚ ਕੌਣ ਵੱਸਦਾ ਤੂੰ, ਜ਼ਿਮੀਂਦਾਰ ਦੇ ਵਿੱਚ ਕੌਣ ਵੱਸਦਾ ਤੂੰ, ਤੇ ਜਿਹੜੀ ਧਰਤੀ ਵਿੱਚੋਂ ਅੰਨ ਦਾਣੇ ਪੈਦਾ ਹੋ ਰਹੇ ਉਹਨਾਂ ਵਿੱਚ ਕੌਣ ਵੱਸਦਾ ਹੈ, ਤੇਰੇ ਤੋਂ ਬਿਨਾਂ ਕੁਛ ਵੀ ਨਹੀਂ। ਬਚਨ ਫਿਰ ਸੁਣ ਲੈਣ, ਆਪੇ ਧਰਤੀ ਆਪੇ ਹੈ ਰਾਹਕ, ਆਪ ਜਮਾਏ ਪਿਸਾਵੈ, ਆਪ ਪਕਾਵੈ, ਆਪ ਭਾਂਡੇ ਦੇ ਪਰੋਸੈ, ਆਪੇ ਹੀ ਬਹਿ ਖਾਵੈ। ਅਗਲੀ ਬਾਤ ਹੋਰ ਬੜੀ ਕਮਾਲ ਦੀ, ਆਪੇ ਜਲ ਪਾਣੀ ਰੂਪ ਵੀ ਤੂੰ ਹੈ। ਕੁਛ ਖਾਧਾ ਪੀਤਾ ਪਾਣੀ ਪੀਤਾ, ਕਹਿਣ ਲੱਗੇ ਪਾਣੀ ਵੀ ਤੂੰ। ਆਪੇ ਜਲ ਆਪੇ ਦੇ ਸ਼ਿੰਗਾ, ਆਪੇ ਚੁਲੀ ਭਰਾਵੈ, ਸ਼ਿੰਗਾ ਦਾ ਅਰਥ ਕੀ, ਆਪੇ ਜਲ ਆਪੇ ਦੇ ਸ਼ਿੰਗਾ। ਸਾਧ ਸੰਗਤ, ਜਿਵੇਂ ਆਪਾਂ ਭੋਜਨ ਪ੍ਰਸ਼ਾਦਾ ਛਕਿਆ ਤੇ ਛਕਣ ਤੋਂ ਬਾਅਦ ਇੱਕ ਛੋਟਾ ਜਿਹਾ ਲੱਕੜ ਦਾ ਡੱਕਾ ਹੁੰਦਾ ਤੇ ਉਹ ਆਪਾਂ ਉਹਦੇ ਨਾਲ ਕੋਈ ਦੰਦਾਂ ਦੇ ਵਿੱਚ ਫਸ ਗਿਆ ਨਾ ਕੁਛ ਤੇ ਆਪਾਂ ਉਹਦੇ ਨਾਲ ਕੱਢਦੇ, ਉਹਨੂੰ ਸ਼ਿੰਗਾ ਕਹਿੰਦੇ। ਆਪੇ ਜਲ ਆਪੇ ਦੇ ਸ਼ਿੰਗਾ ਭਾਵ ਉਹ ਜਿਹੜਾ ਛੋਟਾ ਜਿਹਾ ਲੱਕੜ ਦਾ ਡੱਕਾ ਹੈ ਨਾ, ਜਿਹਦੇ ਨਾਲ ਕੋਈ ਦੰਦਾਂ ਦੇ ਵਿੱਚ ਫਸਿਆ ਹੋਇਆ ਅੰਨ ਪਾਣੀ ਭੋਜਨ ਪਾਣੀ ਉਹ ਆਪਾਂ ਕੱਢਦੇ ਹਾਂ, ਕਹਿੰਦੇ ਉਹ ਸ਼ਿੰਗਾ ਵੀ ਤੂੰ ਹੈ। ਲੱਕੜ ਦਾ ਮਾੜਾ ਜਿਹਾ ਟੁਕੜਾ ਐਵੇਂ ਸੂਈ ਕੁਝ ਨਾ, ਉਹ ਵੀ ਤੂੰ ਹੈ। ਆਪੇ ਜਲ ਆਪੇ ਦੇ ਸ਼ਿੰਗਾ, ਆਪੇ ਚੁਲੀ ਭਰਾਵੈ, ਕੁਰਲੀ ਕਰਨ ਵਾਲਾ ਕੌਣ ਹੈ, ਤੂੰ ਹੈ। ਚੁਲੀ ਕਰਨ ਵਾਲਾ ਵੀ ਤੂੰ ਹੈ। ਆਪੇ ਸੰਗਤ ਸਾਧ ਬਹਾਲੇ, ਆਪੇ ਵਿਦਾ ਕਰਾਵੈ, ਸੰਗਤ ਬੁਲਾਉਣ ਵਾਲਾ ਵੀ ਤੂੰ, ਸੰਗਤ ਨੂੰ ਵਿਦਾ ਕਰਨ ਵਾਲਾ ਵੀ ਤੂੰ, ਬਖਸ਼ਿਸ਼ਾਂ ਕਰਨ ਵਾਲਾ ਵੀ ਤੂੰ। ਪਰ ਇਸ ਗੱਲ ਦੀ ਸਮਝ ਕਿਸ ਨੂੰ ਲੱਗੀ ਹੈ ਕਿ ਤੂੰ ਸਰਬ ਵਿਆਪਕ ਹੈ? ਆਪੇ ਆਪ ਵਰਤਦਾ ਗੁਰਮੁਖ ਸੁਖ ਰੌਂਦਾ, ਆਪ ਹੀ ਆਪ ਪਰਮਾਤਮਾ ਤੂੰ ਸਭ ਥਾਈ ਵਰਤ ਰਿਹਾ ਹੈ। ਭਾਵ ਤੱਤ ਇਹ ਹੈ ਕਿ ਵਾਹਿਗੁਰੂ ਸਾਰੀਆਂ ਥਾਵਾਂ ਤੇ ਵਿਆਪਕ ਹੈ, ਪਰ ਇਸ ਭੇਤ ਨੂੰ ਗੁਰਮੁਖ ਜਨ ਜਿਹੜੇ ਗੁਰੂ ਦੀ ਸ਼ਰਨ ਪਏ ਆ ਉਹ ਹੀ ਸਮਝਦੇ ਹਨ। ਕਿ ਅਗਲੀ ਪੌੜੀ ਵਿੱਚ